ਤੁਸੀਂ ਹੋ SBS ਪੰਜਾਬੀ ਦੇ ਨਾਲ। ਆਸਟ੍ਰੇਲੀਆ ਵਿੱਚ ਦੱਖਣ ਅਫਰੀਕਾ ਤੋਂ ਆਏ ਨਵੇਂ ਕੋਰੋਨਾ ਵਾਇਰਸ ਦੀ ਨਸਲ ਦਾ ਪਹਿਲਾ ਕੇਸ ਕੁਈਨਜ਼ਲੈਂਡ ਵਿੱਚ ਹੋਇਆ ਦਰਜ। ਕੋਵਿਡ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਅਸਥਾਈ ਵੀਜ਼ਾ ਧਾਰਕਾਂ ਨੂੰ ਮਿਲ ਸਕਦਾ ਹੈ ਦੇਸ਼ ਨਿਕਾਲਾ। ਅਤੇ ਬਾਰਡਰ ਗਾਵਸਕਰ ਕ੍ਰਿਕਟ ਸ਼੍ਰੰਖਲਾ ਇੱਕ ਇੱਕ ਦੀ ਬਰਾਬਰੀ 'ਤੇ ਪੁੱਜੀ। ਤੀਜੇ ਟੈਸਟ ਮੈਚ ਬਾਰੇ ਨਿਸ਼ਚਿਤ ਫੈਸਲੇ ਦੀ ਉਡੀਕ। SBS ਨਿਊਜ਼ ਰੂਮ ਤੋਂ ਮੈਂ ਹਮਨਪ੍ਰੀਤ, ਹੁਣ ਖਬਰਾਂ ਪੇਸ਼ ਹਨ ਵਿਸਥਾਰ ਨਾਲ। ਕੁਈਨਜ਼ਲੈਂਡ ਵਿਖੇ ਅੱਜ ਕੋਵਿਡ-19 ਦੇ 2 ਨਵੇਂ ਕੇਸ ਦਰਜ ਕੀਤੇ ਗਏ ਹਨ। ਦੋਵੇਂ ਮਰੀਜ਼ ਵਿਦੇਸ਼ ਤੋਂ ਆਸਟ੍ਰੇਲੀਆ ਪਰਤੇ ਸਨ ਅਤੇ ਇਸ ਵੇਲੇ ਹੋਟਲ ਕੁਆਰੰਟੀਨ ਪ੍ਰੋਗਰਾਮ ਤਹਿਤ ਇਕਾਂਤਵਾਸ ਵਿੱਚ ਹਨ। ਇਹਨਾਂ ਵਿੱਚੋਂ ਇੱਕ ਇਨਫੈਕਸ਼ਨ ਸਾਊਥ ਅਫਰੀਕਾ ਤੋਂ ਚੱਲੀ ਨਵੀਂ ਕੋਰੋਨਾ ਵਾਇਰਸ ਦੀ ਨਸਲ ਮੰਨੀ ਜਾ ਰਹੀ ਹੈ। ਕੁਈਨਜ਼ਲੈਂਡ ਦੇ ਸਿਹਤ ਮੰਤਰੀ ਇਵੇਟ ਡੀਐਥ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਆਪਣੇ ਕਿਸਮ ਦੀ ਇਹ ਸਭ ਤੋਂ ਪਹਿਲੀ ਲਾਗ ਹੈ।
ਵਨ ਓਵਰਸੀਜ਼ ਇੰਡੀਵਿਜੂਅਲ ਹੂ ਅਰਾਈਵਡ ਇਨ ਕੁਈਨਜ਼ਲੈਂਡ ਔਨ ਦ 22nd ਆਫ ਡਿਸੰਬਰ ਹੈਜ਼ ਟੈਸਟਡ ਪੋਜ਼ਿਟਿਵ ਫੋਰ ਦ ਨਿਊ ਸਾਊਥ ਅਫਰੀਕਨ ਵੇਰੀਐਂਟ। ਦਿਸ ਵਿਲ ਬੀ ਦ ਫਸਟ positive case of the South African variant in Australia. We have seen other jurisdictions record a UK variant, but this is the first time the South African one has been identified in Australia.
ਇਸ ਖਬਰ ਦੀ ਪੁਸ਼ਟੀ ਉਪਰੰਤ ਉਸ ਮਰੀਜ਼ ਨੂੰ ਇਲਾਜ ਲਈ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਵਿੱਚ ਦਾਖਲ ਕਰ ਦਿੱਤਾ ਗਿਆ ਹੈ। ਨਿਊ ਸਾਊਥ ਵੇਲਜ਼ ਵਿਖੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸੂਬੇ ਵਿੱਚ ਕੌਮਾਂਤਰੀ ਪੱਧਰ 'ਤੇ ਲਾਗ ਹੋਰ ਵੀ ਫੈਲ ਸਕਦਾ ਹੈ। ਸਿਹਤ ਅਧਿਕਾਰੀਆਂ ਨੇ ਹੋਰ ਕਈ ਥਾਵਾਂ ਦੇ ਨਾਮ ਜਾਰੀ ਕੀਤੇ ਹਨ ਜਿੱਥੇ ਕੋਵਿਡ-19 ਦੇ ਮਰੀਜ਼ ਗਏ ਸਨ। ਇਹਨਾਂ ਵਿੱਚ ਵੁਲੋਂਗੋਂਗ ਦੇ ਸੇਂਟ ਨੈਕਟੇਰੀਓਸ ਗ੍ਰੀਕ ਆਰਥੋਡਾਕਸ ਚਰਚ ਅਤੇ ਹੋਲੀ ਕ੍ਰੋਸ ਗ੍ਰੀਕ ਆਰਥੋਡਾਕਸ ਚਰਚ ਸ਼ਾਮਿਲ ਹਨ ਅਤੇ ਨਾਲ ਹੀ ਫਿਗ ਟ੍ਰੀ ਗਰੋਵ ਸ਼ਾਪਿੰਗ ਸੈਂਟਰ ਅਤੇ ਮੋਨਾਵੇਲ ਵਿਖੇ ਪਿਟਵਾਟਰ ਪਲੇਸ। ਪ੍ਰੀਮੀਅਰ ਗਲੈਡਿਸ ਬੇਰਜੀਕਲੀਅਨ ਅਨੁਸਾਰ ਐਵਲੋਨ ਦੇ ਸਮੂਹਿਕ ਲਾਗ ਤੋਂ ਬਿਨਾਂ ਹੋਰ ਵੀ ਕਈ ਕੇਸ ਪਾਏ ਗਏ ਹਨ ਜਿਨ੍ਹਾਂ ਦੇ ਮੁੱਢ ਬਾਰੇ ਕੋਈ ਜਾਣਕਾਰੀ ਨਹੀਂ ਹੈ।
So I'm not ruling out that they're somehow not linked to the Avalon cluster. That case from Wollongong had been in Sydney. However, until those links are established, all of us in Greater Sydney have to be on high alert, including residents of Wollongong. That's always a cause for concern. We appreciate frustration levels may be increasing, but please know there is light at the end of the tunnel.
ਦੱਸਣਯੋਗ ਹੈ ਕਿ ਐਵਲੋਨ ਵਿਖੇ ਅੱਜ 3 ਨਵੀਂ ਇਨਫੈਕਸ਼ਨਸ ਦਾਇਰ ਕੀਤੀਆਂ ਗਈਆਂ ਹਨ, ਜਿਸ ਕਰਕੇ ਇਸ ਸਮੂਹਿਕ ਲਾਗ ਦੀ ਗਿਣਤੀ ਵਧ ਕੇ 129 ਹੋ ਚੁੱਕੀ ਹੈ। ਆਸਟ੍ਰੇਲੀਆ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਐਲੈਕਸ ਹੌਕ ਨੇ ਧਮਕੀ ਦਿੱਤੀ ਹੈ ਕਿ ਕ੍ਰਿਸਮਸ ਦੇ ਦਿਨ ਸਿਡਨੀ ਦੇ ਪੂਰਬੀ ਸਬਰਬਸ ਵਿੱਚ ਕੋਵਿਡ ਪਾਬੰਦੀਆਂ ਦੀ ਉਲੰਘਣਾ ਕਰਕੇ ਇੱਕ ਵੱਡੀ ਪਾਰਟੀ ਕਰਨ ਵਾਲੇ ਕੁਝ ਲੋਕਾਂ ਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ। ਮਿਸਟਰ ਹੌਕ ਅਨੁਸਾਰ ਇੱਕ ਬੀਚ ਪਾਰਟੀ ਵਿੱਚ ਕਈ ਵਿਦੇਸ਼ੀ ਬੈਕਪੈਕਰਸ ਸ਼ਾਮਿਲ ਹੋਏ ਸਨ ਅਤੇ ਹੁਣ ਉਹਨਾਂ ਨੂੰ ਡੀਪੋਰਟ ਕਰਨ ਬਾਰੇ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ। ਖਬਰ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਬੈਕਪੈਕਰਸ ਯੂਨਾਈਟਿਡ ਕਿੰਗਡਮ ਤੋਂ ਹਨ।
Well, like most Australians, I was shocked at what I saw at Bronte recently. I've instructed the Department of Home Affairs to bring forward anybody who's here, who's breached their visa conditions, and we'll examine those visa conditions with a view to cancellation if people are doing the wrong thing by breaching public health orders. Most temporary visa holders are doing the right thing. If people have breached their visa conditions, they are subject to cancellation, they are guests in our country, and we'd ask them to behave like guests in our country.
ਵੈਸਟਰਨ ਆਸਟ੍ਰੇਲੀਆ ਦੇ ਅਧਿਕਾਰੀਆਂ ਅਨੁਸਾਰ ਉਹਨਾਂ ਨੇ ਸੂਬੇ ਦੀ ਹੋਟਲ ਕੁਆਰੰਟੀਨ ਪ੍ਰਕਿਰਿਆ ਨੂੰ ਬਿਹਤਰ ਬਣਾ ਦਿੱਤਾ ਹੈ। ਹਾਲ ਹੀ ਵਿੱਚ ਇੱਕ ਮਹਿਲਾ 14 ਦਿਨਾਂ ਦੇ ਇਕਾਂਤਵਾਸ ਦੀ ਉਲੰਘਣਾ ਕਰਕੇ ਹੋਟਲ ਤੋਂ ਫਰਾਰ ਹੋ ਗਈ ਸੀ, ਜਿਸ ਉਪਰੰਤ ਅਧਿਕਾਰੀਆਂ ਨੇ ਪੂਰੀ ਪ੍ਰਣਾਲੀ ਉੱਤੇ ਪੁਨਰਵਿਚਾਰ ਕੀਤਾ ਹੈ। ਸੂਬੇ ਦੇ ਸਿਹਤ ਮੰਤਰੀ ਅਤੇ ਐਕਟਿੰਗ ਪ੍ਰੀਮੀਅਰ ਰੋਜਰ ਕੁੱਕ ਦਾ ਕਹਿਣਾ ਹੈ ਕਿ 3 ਨਵੀਂ ਸਿਫਾਰਸ਼ਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਹੁਣ ਤੀਕਰ ਵੈਸਟਰਨ ਆਸਟ੍ਰੇਲੀਆ ਵਿੱਚ 30,000 ਲੋਕ ਸਫਲਤਾਪੂਰਵਕ ਕੁਆਰੰਟੀਨ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 25,000 ਵਿਦੇਸ਼ਾਂ ਤੋਂ ਪਰਤੇ ਸਨ। ਨਾਰਦਰਨ ਟੈਰੀਟਰੀ ਦੀ ਰਾਜਧਾਨੀ ਡਾਰਵਿਨ ਵਿਖੇ ਕੰਮ ਕਰਦੇ ਪੋਰਟ ਵਰਕਰਸ ਦਾ ਕਹਿਣਾ ਹੈ ਕਿ ਸਮੁੰਦਰੀ ਜਹਾਜ਼ਾਂ ਪ੍ਰਤੀ ਕੋਵਿਡ ਪ੍ਰਣਾਲੀ ਬਹੁਤੀ ਮਜ਼ਬੂਤ ਨਹੀਂ ਹੈ, ਜਿਸ ਕਾਰਨ ਸੂਬੇ ਵਿੱਚ ਬੜੀ ਤੇਜ਼ੀ ਨਾਲ ਕੋਰੋਨਾ ਵਾਇਰਸ ਫੈਲ ਸਕਦਾ ਹੈ। ਹਾਲ ਹੀ ਵਿੱਚ ਜਾਨਵਰਾਂ ਨੂੰ ਨਿਰਯਾਤ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਜਹਾਜ਼ ਵਿੱਚ ਕੰਮ ਕਰਦੇ ਇੱਕ 25 ਸਾਲਾ ਕਾਮੇ ਨੂੰ ਕੋਵਿਡ ਪੋਜ਼ਿਟਿਵ ਪਾਇਆ ਗਿਆ ਸੀ, ਜਿਸ ਤੋਂ ਉਪਰੰਤ ਮੈਰੀਟਾਈਮ ਯੂਨੀਅਨ ਆਫ ਆਸਟ੍ਰੇਲੀਆ ਨੇ ਵੀ ਹਾਲਾਤਾਂ ਬਾਰੇ ਚਿੰਤਾ ਪ੍ਰਗਟਾਈ ਹੈ। ਯੂਨੀਅਨ ਨੇ ਇਸ ਗੱਲ ਬਾਰੇ ਇਤਰਾਜ਼ ਜਤਾਇਆ ਹੈ ਕਿ ਕਈ ਸਮੁੰਦਰੀ ਜਹਾਜ਼ 14 ਦਿਨਾਂ ਦੇ ਇਕਾਂਤਵਾਸ ਤੋਂ ਪਹਿਲਾਂ ਹੀ ਆਸਟ੍ਰੇਲੀਅਨ ਤੱਟ 'ਤੇ ਆ ਜਾਂਦੇ ਹਨ ਅਤੇ ਉਹਨਾਂ 'ਤੇ ਸਵਾਰ ਕਾਮਿਆਂ ਦੀ ਖਾਸ ਪਰਖ ਵੀ ਨਹੀਂ ਹੁੰਦੀ, ਕੇਵਲ ਸ਼ਿਪ 'ਤੇ ਕਪਤਾਨ ਦੀ ਰਿਪੋਰਟ ਹੀ ਮੰਗੀ ਜਾਂਦੀ ਹੈ। ਉੱਥੇ ਵਿਕਟੋਰੀਆ ਵਿੱਚ ਅੱਜ ਨਵਾਂ ਮਰਕਜ਼ ਪਾਰ ਹੋਇਆ, ਜਦ ਸੂਬੇ ਵਿੱਚ 60 ਦਿਨਾਂ ਤੋਂ ਲਗਾਤਾਰ ਸਮਾਜਕ ਪੱਧਰ 'ਤੇ ਕੋਰੋਨਾ ਵਾਇਰਸ ਨਹੀਂ ਫੈਲਿਆ। ਫਿਰ ਵੀ ਨਿਊ ਈਅਰਸ ਈਵ ਯਾਨੀ ਨਵੇਂ ਸਾਲ ਦੇ ਆਗਮਨ ਨਾਲ ਜੁੜੇ ਜਸ਼ਨਾਂ ਬਾਰੇ ਸਰਕਾਰ ਨੇ ਖਦਸ਼ਾ ਪ੍ਰਗਟਾਇਆ ਹੈ ਅਤੇ ਮੈਲਬਰਨ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਹੈ ਕਿ ਬਿਨਾਂ ਹੋਟਲ ਬੁਕਿੰਗ ਦੇ ਉਹ ਸ਼ਹਿਰ ਵਿੱਚ ਨਾ ਆਉਣ। ਐਕਟਿੰਗ ਪ੍ਰੀਮੀਅਰ ਜਸਿੰਟਾ ਐਲਨ ਨੇ ਕਿਹਾ ਕਿ ਸਿਹਤ ਮਾਹਿਰਾਂ ਦੀ ਹਿਦਾਇਤ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ।
Yes, it's not going to be a New Year's Eve like people would want to normally see New Year's Eve celebrated, but that's because 2020 has been such a difficult year with the COVID pandemic, and we've had to change many, many things about the way we live our lives, and New Year's Eve 2020 is going to be another example of that.
ਭਾਰਤ ਵਿੱਚ ਕਿਸਾਨ ਅੰਦੋਲਨ ਹੁਣ 34ਵੇਂ ਦਿਨ ਵਿੱਚ ਪੁੱਜ ਗਿਆ ਹੈ। ਭਾਰਤ ਸਰਕਾਰ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਬੁੱਧਵਾਰ 30 ਦਸੰਬਰ ਨੂੰ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਗੱਲਬਾਤ ਦੇ 5 ਗੇੜ ਨਾਕਾਮਯਾਬ ਰਹਿ ਚੁੱਕੇ ਹਨ। ਇਸ ਦੌਰਾਨ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਅਗਰ ਜਨਵਰੀ ਤਿਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਵੀ ਦਿੱਲੀ ਵਿਖੇ ਨਵਾਂ ਅੰਦੋਲਨ ਆਰੰਭਣਗੇ। ਉੱਥੇ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਰਾਜਭਵਨ ਵਿਖੇ ਪ੍ਰਦਰਸ਼ਨ ਕੀਤੇ ਅਤੇ ਕਿਰਸਾਨੀ ਸੰਬੰਧੀ 3 ਕਾਨੂੰਨਾਂ ਦੀ ਪੂਰਨ ਵਾਪਸੀ ਦੀ ਮੰਗ ਰੱਖੀ। ਪੰਜਾਬ ਵਿਖੇ ਰਿਲਾਇੰਸ ਜੀਓ ਦੇ ਤਕਰੀਬਨ 1500 ਮੋਬਾਈਲ ਟਾਵਰਸ ਨੂੰ ਨਾਕਾਮ ਬਣਾ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਥਿਤ ਧਮਕੀ ਦਿੱਤੀ ਹੈ ਕਿ ਤੋੜਫੋੜ ਜਾਂ ਛੇੜਛਾੜ ਕਰਨ ਵਾਲਿਆਂ ਖਿਲਾਫ਼ ਸਖ਼ਤ ਐਕਸ਼ਨ ਲਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਆਗੂਆਂ ਅਨੁਸਾਰ ਇਸ ਪਿੱਛੇ ਕਿਸਾਨਾਂ ਦਾ ਹੱਥ ਨਹੀਂ ਹੈ। ਅਤੇ ਇਹ ਖ਼ਬਰ ਪੱਤਰਕਾਰਾਂ ਬਾਰੇ ਜੋ ਰਿਪੋਰਟਰਸ ਵਿਦਆਊਟ ਬਾਰਡਰਸ ਦੁਆਰਾ ਜਾਰੀ ਕੀਤੇ ਅੰਕੜਿਆਂ 'ਤੇ ਆਧਾਰਿਤ ਹੈ। ਸਾਲ 2020 ਦੌਰਾਨ ਪੱਤਰਕਾਰੀ ਦੇ ਕੰਮ ਨਾਲ ਜੁੜੇ ਘੱਟੋ ਘੱਟ 50 ਲੋਕਾਂ ਨੂੰ ਜਾਨੋਂ ਮਾਰਿਆ ਗਿਆ ਹੈ। ਖੋਜ ਅਨੁਸਾਰ ਇਹਨਾਂ ਨੂੰ ਇਸ ਕਰਕੇ ਮਾਰਿਆ ਗਿਆ ਕਿਉਂਕਿ ਉਹ ਭ੍ਰਿਸ਼ਟਾਚਾਰ, ਜੁਰਮ ਦੀ ਦੁਨੀਆ ਜਾਂ ਪਰਿਆਵਰਣ ਬਾਰੇ ਰਿਪੋਰਟਸ ਕਰ ਰਹੇ ਸਨ। ਅਤੇ ਕਈ ਪੱਤਰਕਾਰਾਂ ਦੀ ਹੱਤਿਆ ਉਸ ਵੇਲੇ ਕੀਤੀ ਗਈ ਜਦ ਉਹ ਪ੍ਰਦਰਸ਼ਨਾਂ ਬਾਰੇ ਖ਼ਬਰ ਪੇਸ਼ ਕਰ ਰਹੇ ਸਨ। ਇਸ ਕਾਰਨ ਸਾਲ 2020 ਮੈਕਸੀਕੋ, ਇਰਾਕ, ਅਫਗਾਨਿਸਤਾਨ, ਭਾਰਤ ਅਤੇ ਪਾਕਿਸਤਾਨ ਦੇ ਪੱਤਰਕਾਰਾਂ ਲਈ ਸਭ ਤੋਂ ਜਾਨਲੇਵਾ ਸਾਬਿਤ ਹੋਇਆ ਹੈ। ਹੁਣ ਖੇਡ ਜਗਤ ਤੋਂ ਇੱਕ ਖ਼ਬਰ। ਬਾਰਡਰ ਗਾਵਸਕਰ ਕ੍ਰਿਕਟ ਸ਼ੰਖਲਾ ਦੇ ਦੂਜੇ ਟੈਸਟ ਮੈਚ ਵਿੱਚ ਭਾਰਤੀ ਟੀਮ ਦੇ ਹੱਥੋਂ ਭਾਰੀ ਸ਼ਿਕਸਤ ਖਾਣ ਤੋਂ ਬਾਅਦ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਦੇ ਕ੍ਰਮ ਵਿੱਚ ਭਾਰੀ ਬਦਲਾਅ ਆ ਸਕਦਾ ਹੈ। ਸੰਨ 1988 ਤੋਂ ਬਾਅਦ ਇਹ ਪਹਿਲਾ ਟੈਸਟ ਮੈਚ ਹੈ ਜਿਸ ਵਿੱਚ ਕਿਸੇ ਵੀ ਆਸਟ੍ਰੇਲੀਅਨ ਬੱਲੇਬਾਜ਼ ਨੇ ਅਰਧ ਸ਼ਤਕ ਨਹੀਂ ਜੜਿਆ। ਦੱਸਿਆ ਬਣਦਾ ਹੈ ਕਿ ਆਸਟ੍ਰੇਲੀਆ ਵੱਲੋਂ ਮਾਨਸ ਲੈਬਸ਼ੇਨ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ ਅਤੇ ਟੈਸਟ ਮੈਚ ਨੂੰ ਭਾਰਤ ਨੇ 8 ਵਿਕਟਾਂ ਨਾਲ ਜਿੱਤਿਆ। ਮੈਨ ਆਫ ਦ ਮੈਚ ਚੁਣੇ ਗਏ ਭਾਰਤੀ ਕਪਤਾਨ ਅਜਿੰਕਿਆ ਰਹਾਨੇ ਨੇ ਜਿੱਤਣ ਉਪਰੰਤ ਵੀ ਆਸਟ੍ਰੇਲੀਅਨ ਟੀਮ ਦੀ ਸ਼ਲਾਘਾ ਕੀਤੀ।
The way everyone played was really magnificent. The talk was all about showing that attitude on the field, showing that intent on the field, and as I said, character. That matters a lot. But still, lots to learn for all of us as a team. I thought Australians in the end, last 5 wickets, they batted really well. They applied themselves really well.
ਹੁਣ ਸਾਰਿਆਂ ਦੀਆਂ ਨਜ਼ਰਾਂ ਤੀਜੇ ਟੈਸਟ ਮੈਚ ਉੱਤੇ ਟਿਕੀਆਂ ਹਨ ਜੋ ਕਿ 7 ਜਨਵਰੀ ਤੋਂ SCG ਵਿਖੇ ਆਰੰਭ ਹੋਣਾ ਹੈ। ਪਰ ਸਿਡਨੀ ਵਿਖੇ ਕੋਰੋਨਾ ਵਾਇਰਸ ਦੀ ਲਾਗ ਨੂੰ ਵੇਖਦਿਆਂ ਇਸ ਦਾ ਆਯੋਜਨ ਤਬਦੀਲ ਵੀ ਹੋ ਸਕਦਾ ਹੈ। ਚੌਥਾ ਅਤੇ ਅੰਤਿਮ ਟੈਸਟ ਮੈਚ 15 ਜਨਵਰੀ ਤੋਂ ਬ੍ਰਿਸਬਨ ਵਿਖੇ ਖੇਡਿਆ ਜਾਣਾ ਹੈ, ਪਰੰਤੂ ਕੁਈਨਜ਼ਲੈਂਡ ਦੇ ਸਿਹਤ ਅਧਿਕਾਰੀਆਂ ਅਨੁਸਾਰ ਅਗਰ ਖਿਡਾਰੀ ਸਿਡਨੀ ਤੋਂ ਬ੍ਰਿਸਬਨ ਆਏ ਤਾਂ ਉਹਨਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕੱਟਣਾ ਪਵੇਗਾ। ਆਲਮੀ ਮੁਦਰਾ ਬਦਲ ਦਰ ਅਨੁਸਾਰ ਅੱਜ ਦੇ ਦਿਨ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਇਸ ਪ੍ਰਕਾਰ ਆਂਕੀ ਗਈ ਹੈ। ਯੂਨਾਈਟਿਡ ਸਟੇਟਸ ਵਿਖੇ 76 ਸੈਂਟ, ਕੈਨੇਡਾ ਵਿਖੇ 97 ਸੈਂਟ, ਭਾਰਤ ਵਿੱਚ 55 ਰੁਪਏ 77 ਪੈਸੇ ਅਤੇ ਪਾਕਿਸਤਾਨ ਵਿੱਚ 122 ਰੁਪਏ 4 ਪੈਸੇ। ਅਤੇ ਹੁਣ ਕੱਲ੍ਹ ਦੇ ਮੌਸਮ ਬਾਰੇ ਮਾਹਿਰਾਂ ਦਾ ਅਨੁਮਾਨ ਪੇਸ਼ ਹੈ। ਪਰਥ ਅੱਤ ਦੀ ਗਰਮੀ, ਵੱਧ ਤੋਂ ਵੱਧ ਤਾਪਮਾਨ 39 ਡਿਗਰੀ, ਐਡੀਲੇਡ ਕਿਧਰੇ ਕਿਧਰੇ ਬੱਦਲ 28 ਡਿਗਰੀ, ਮੈਲਬਰਨ ਬੱਦਲਵਾਹੀ ਦੇ ਚਲਦਿਆਂ ਵੱਧ ਤੋਂ ਵੱਧ ਤਾਪਮਾਨ 23 ਡਿਗਰੀ, ਹੋਬਾਰਟ ਕੁਝ ਮੀਕਣੀ ਅਤੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ, ਕੈਨਬਰਾ ਬੱਦਲਾਂ ਦਾ ਸਾਇਆ ਹੋਵੇਗਾ 25 ਡਿਗਰੀ, ਸਿਡਨੀ ਬਾਰਿਸ਼ ਦਾ ਇਮਕਾਨ 25 ਡਿਗਰੀ, ਬ੍ਰਿਸਬਨ ਬੂੰਦਾਬਾਂਦੀ ਦੇ ਆਸਾਰ 27 ਡਿਗਰੀ ਅਤੇ ਡਾਰਵਿਨ ਬਰਸਾਤ ਹੋਵੇਗੀ ਨਾਲ ਤੂਫਾਨ ਦੀ ਸੰਭਾਵਨਾ 32 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਨਿਊਜ਼ ਰੂਮ ਤੋਂ ਫਿਲਹਾਲ ਦਿਓ ਇਜਾਜ਼ਤ, ਪਰ ਰਾਤ 10 ਵਜੇ ਤੱਕ ਸੁਣਦੇ ਰਹੋ SBS ਪੰਜਾਬੀ ਪ੍ਰੋਗਰਾਮ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।